ਸਾਡੇ ਜੀਵਨ ਵਾਸਤੇ ਜਿਹੜੀ ਚੀਜ਼ ਜਿੰਨੀ ਬਹੁਤੀ ਜ਼ਰੂਰੀ ਹੈ, ਸਾਈਂ ਨੇ ਉਤਨੀ ਹੀ ਬਹੁਤਾਤ ਵਿੱਚ ਪੈਦਾ ਕੀਤੀ ਹੈ ਤਾਂ ਕਿ ਆਸਾਨੀ ਨਾਲ ਮਿਲ ਸਕੇ। ਦੁੱਧ ਘਿਓ ਵਾਸਤੇ ਸਾਨੂੰ ਬਹੁਤ ਖਰਚ ਕਰਨਾ ਪੈਂਦਾ ਹੈ ਔਰ ਇਹਦੇ ਬਗੈਰ ਗੁਜ਼ਾਰਾ ਵੀ ਹੋ ਸਕਦਾ, ਇਸ ਵਾਸਤੇ ਇਹ ਮਹਿੰਗੇ ਮਿਲਦੇ ਹਨ। ਪਾਣੀ ਸਭ ਲਈ ਜ਼ਰੂਰੀ ਹੈ, ਇਸ ਲਈ ਹਰ ਥਾਂ ਸੌਖਾ ਅਤੇ ਸਸਤਾ ਮਿਲ ਜਾਂਦਾ ਹੈ। ਹਵਾ ਨਾਲ ਸਾਡੇ ਪ੍ਰਾਣ ਚੱਲਦੇ ਹਨ, ਇਹ ਨਾ ਹੋਵੇ ਤਾਂ ਅਸੀਂ ਇੱਕ ਕਿਸ਼ਨ ਵੀ ਜੀ ਨਾ ਸਕੀਏ। ਇਸ ਲਈ ਹਵਾ ਵਾਸਤੇ ਸਾਡੇ ਸਰੀਰ ਦੇ ਅੰਦਰ ਹੀ ਇੰਤਜ਼ਾਮ ਕਰ ਦਿੱਤਾ ਹੈ। ਬਿਨਾਂ ਕਿਸੇ ਖੇਚਲ ਦੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਸਹਿਜ ਸੁਭਾਅ ਵਰਤਦੇ ਰਹਿੰਦੇ ਹਾਂ। ਇਉਂ ਹੀ ਵਾਹਿਗੁਰੂ ਦੀ ਸ਼ਕਤੀ ਨਾਲ ਸਾਡਾ ਸਰੀਰ ਕੰਮ ਕਰਦਾ ਹੈ, ਉਸ ਦੇ ਬਗੈਰ ਜੀਵਨ ਹੋ ਹੀ ਨਹੀਂ ਸਕਦਾ। ਇਸ ਵਾਸਤੇ ਉਹ ਇਸ ਸਰੀਰ ਦੇ ਅੰਦਰ ਆਪ ਆ ਬੈਠਾ ਹੈ ਅਤੇ ਸਹਿਲੇ ਪ੍ਰਾਪਤ ਹੋ ਸਕਦਾ ਹੈ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ, ਉਹ ਵਾਹਿਗੁਰੂ ਨੇੜੇ ਤੋਂ ਨੇੜੇ ਹੈ, ਉਹ ਘੱਟ ਘੱਟ ਵਿੱਚ ਵਿਆਪਕ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਵਾਹਿਗੁਰੂ ਸਾਡੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਅਸੀਂ ਇਹ ਗੱਲ ਭੁੱਲ ਜਾਂਦੇ ਹਾਂ, ਇਹੀ ਭਰਮ ਹੈ, ਇਹੀ ਸਾਡਾ ਦੁੱਖ ਹੈ। ਦੇਖੋ ਯਾਦ ਦਾ ਕਿੰਨਾ ਮੁੱਲ ਹੈ ਅਤੇ ਭੁੱਲ ਜਾਣਾ ਕਿੰਨਾ ਘਾਟੇ ਬਣਦਾ। ਕਿਸੇ ਨੇ ਆਪਣੇ ਘਰ ਟਰੰਕ ਵਿੱਚ 100 ਦਾ ਨੋਟ ਸੰਭਾਲ ਕੇ ਰੱਖਿਆ, ਕੋਈ ਲੈਣੇਦਾਰ ਆ ਗਿਆ ਜਿਸ ਦਾ ਇਸਨੇ 100 ਰੁਪਇਆ ਕਰਜ਼ਾ ਦੇਣਾ ਸੀ, ਪਰ ਇਸ ਨੂੰ ਭੁੱਲ ਗਿਆ ਕਿ ਮੇਰੇ ਘਰ ਕਿੱਧਰੇ ਮੈਂ 100 ਰੁਪਇਆ ਰੱਖਿਆ ਅਤੇ ਲੈਣੇਦਾਰ ਨੂੰ ਦੇ ਨਾ ਸਕਿਆ। ਇਸ ਨਾਲ ਸਾਰੇ ਸ਼ਹਿਰ ਵਿੱਚ ਉਸਦੀ ਸਾਖ ਮਾਰੀ ਗਈ। ਭਾਈ ਜੀ, ਇਸ ਤਰ੍ਹਾਂ ਉਸਦੇ ਘਰ ਰੁਪਏ ਹੋਣੇ ਨਾ ਹੋਣੇ ਇੱਕ ਬਰਾਬਰ ਹੋ ਗਏ। ਇਸੇ ਤਰ੍ਹਾਂ ਜਦ ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਵਾਹਿਗੁਰੂ ਸਾਡੇ ਅੰਗ ਸੰਗ ਹੈ, ਅੰਦਰ ਬੈਠਾ ਹੈ, ਤਾਂ ਸਾਨੂੰ ਪਰੇਸ਼ਾਨੀ ਹੁੰਦੀ ਹੈ। ਸਾਡੇ ਸਾਰੇ ਫਿਕਰ ਤੌਕਲਿਆਂ ਅਤੇ ਡਰਾਂ ਦਾ ਕਾਰਨ ਇਹੀ ਭੁੱਲ ਹੈ। ਇਹ ਭੁੱਲ ਦੂਰ ਹੁੰਦੀ ਹੈ ਵਾਹਿਗੁਰੂ ਦਾ ਸਿਮਰਨ ਕਰਨ ਨਾਲ। ਸਦਾ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ। ਜਿਸ ਨੂੰ ਵਾਹਿਗੁਰੂ ਯਾਦ ਹੈ, ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰਾ। ਇਸ ਤਰ੍ਹਾਂ ਵਾਹਿਗੁਰੂ 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 ਕਰਦੇ ਰਹਿਣਾ ਚਾਹੀਦਾ ਹੈ। ਗੱਲ ਤਾਂ ਸਾਰੀ ਇਹ ਹੈ, ਪਰ ਸਾਧੂ ਅਤੇ ਸੰਤਾਂ ਨੇ ਵਾਹਿਗੁਰੂ ਦਾ ਮਿਲਾਪ ਮੁਸ਼ਕਲ ਬਣਾ ਦਿੱਤਾ ਹੈ। ਉਹ ਇਸ ਨੂੰ ਮੁਸ਼ਕਲ ਦੱਸ ਕੇ ਫਿਰ ਆਪਣੇ ਘੜੇ ਤਰੀਕੇ ਵਾਹਿਗੁਰੂ ਨੂੰ ਮਿਲਦੇ ਦੱਸਦੇ ਹਨ ਅਤੇ ਇਸ ਤਰ੍ਹਾਂ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ। ਕੁਝ ਦੇਰ ਦੀ ਗੱਲ ਹੈ, ਅੰਮ੍ਰਿਤਸਰ ਸਾਹਿਬ ਇੱਕ ਮੁਸਲਮਾਨ ਫਕੀਰ ਆਇਆ। ਮਸਜਿਦਾਂ ਵਿੱਚ ਉਸਨੇ ਬੜੇ ਬੜੇ ਆਵਾਜ਼ ਕੀਤੇ, ਉਸਦੇ ਸ਼ਾਗਿਰਦਾਂ ਨੇ ਉਸ ਨੂੰ ਮਸ਼ਹੂਰ ਕਰ ਦਿੱਤਾ ਕਿ ਇਹ ਸਾਹਿਬੇ ਕਰਾਮਾਤ ਹੈ। ਸ਼ਹਿਰ ਦੇ ਬੜੇ ਆਦਮੀਆਂ ਅਤੇ ਤਰੀਮਤਾਂ ਦੀ ਉਸਦੇ ਡੇਰੇ 'ਤੇ ਲੰਬੀ ਲੰਬੀ ਲਾਈਨ ਲੱਗ ਗਈ, ਆਵਾਜਾਈ ਬਹੁਤ ਹੋ ਗਈ। ਉਸਨੇ ਕਈ ਚੇਲੇ ਬਣਾਏ ਅਤੇ ਚੰਗਾ ਠਾਠ ਬਣਾ ਲਿਆ। ਮੈਨੂੰ ਵੀ ਇੱਕ ਦੋ ਨੇ ਕਿਹਾ, ਖੁਦਾਰ ਸੀਧਾ ਫਕੀਰ ਆਇਆ ਹੈ, ਉਸਨੂੰ ਮਿਲਣਾ ਚਾਹੀਏ, ਪਰ ਮੈਂ ਚੁੱਪ ਕਰ ਰਿਹਾ। ਅੰਦਰੋਂ ਫਕੀਰ ਸੀ ਕੋਈ ਚੀਟਕ ਵਾਲਾ। ਇੱਕ ਦਿਨ ਸਹਿ ਸੁਭਾਅ ਮੇਰੇ ਦਫ਼ਤਰ ਆਪ ਆ ਗਿਆ ਅਤੇ ਬੜੀਆਂ ਬੜੀਆਂ ਗੱਲਾਂ ਕਰਨ ਲੱਗਾ ਕਿ ਰੱਬ ਦਾ ਮਿਲਣਾ ਬੜਾ ਔਖਾ ਹੈ। ਮੈਂ ਉਸਨੂੰ ਕਿਹਾ, ਅਸੀਂ ਕਿਸੇ ਦਿਨ ਇਕੱਲੇ ਗੱਲਬਾਤ ਕਰਾਂਗੇ। ਫਿਰ ਇੱਕ ਦਿਨ ਉਹ ਇਕੱਲਾ ਆਇਆ ਤਾਂ ਮੈਂ ਫਕੀਰ ਨੂੰ ਕਿਹਾ ਕਿ ਅੱਲਾ ਦਾ ਪਾਉਣਾ ਤਾਂ ਮੁਸ਼ਕਲ ਨਹੀਂ, ਇਹ ਤਾਂ ਬੜਾ ਆਸਾਨ ਹੈ, ਉਹ ਤਾਂ ਮੇਰੇ ਅਤੇ ਤੇਰੇ ਅੰਦਰ ਬੈਠਾ ਹੋਇਆ, ਕਿਤੇ ਦੂਰ ਥੋੜ੍ਹੀ ਹੈ। ਸਿਰਫ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ, ਲੋੜ ਇਸ ਭੁੱਲ ਨੂੰ ਮੇਟਣ ਦੀ ਹੈ। ਉਸਦਾ ਨਾਮ ਲਗਾਤਾਰ ਯਾਦ ਕਰਨ ਨਾਲ ਇਹ ਭੁੱਲ ਦੂਰ ਹੋ ਜਾਂਦੀ ਹੈ। ਫਕੀਰ ਹੈ ਤੇ ਦਿਲ ਦਾ ਨੇਕ ਸੀ, ਪਰ ਮੇਰੀ ਗੱਲ ਵੀ ਮੰਨ ਗਿਆ। ਕਹਿਣ ਲੱਗਾ, ਜੋ ਆਪ ਫਰਮਾਉਂਦੇ ਹੋ ਵਜ੍ਹਾ ਹੈ, ਦਰੁਸਤ ਹੈ। ਕੁਰਾਨ ਵਿੱਚ ਵੀ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ, ਪਰ ਸਿਰਫ ਗੱਲ ਇਤਨੀ ਕਹਿਣ ਨਾਲ ਲੋਕਾਂ ਨੂੰ ਇਤਮਿਨਾਨ ਨਹੀਂ ਹੁੰਦਾ। ਉਹ ਬੜੇ ਵਿਖਿਆਨ ਚਾਹੁੰਦੇ ਹਨ, ਸਾਨੂੰ ਉਹਨਾਂ ਦੀ ਤਸੱਲੀ ਵਾਸਤੇ ਅਤੇ ਫਿਰ ਆਪਣੀ ਰੋਜ਼ੀ ਰੋਟੀ ਵਾਸਤੇ ਇਹ ਕੁਛ ਕਰਨਾ ਪੈਂਦਾ। ਜਿਸ ਦਾ ਸਿਮਰਨ ਕੀਤਾ ਜਾਵੇ ਉਸ ਦੀ ਸਬਕਾਨਸ਼ੀਅਸ ਵਿੱਚ ਯਾਦ ਵਸ ਜਾਂਦੀ ਹੈ। ਸਿਮਰਨ ਵਿੱਚ ਹੀ ਧਿਆਨ ਆ ਜਾਂਦਾ ਹੈ। ਯੋਗੀ ਦੀ ਸਮਾਧੀ ਤਾਂ ਥੋੜ੍ਹੀ ਦੇਰ ਦੀ ਰਹਿੰਦੀ ਹੈ, ਸਿਮਰਨ ਨਾਲ ਯਾਦ ਹਮੇਸ਼ਾ ਬਣੀ ਰਹਿੰਦੀ ਹੈ ਔਰ ਇਸੇ ਦਾ ਨਾਂ ਸਮਾਧੀ ਹੈ। ਮਜਨੂੰ ਲੇਲਾ ਲੇਲਾ ਕਰਦਾ ਉਸਦੀ ਯਾਦ ਵਿੱਚ ਮਸਤ ਹੋ ਗਿਆ। ਲੇਲਾ ਉਸਦੇ ਹਿਰਦੇ ਵਿੱਚ ਆ ਵਸੀ। ਇਸ ਅੰਤਰ ਆਤਮੇ ਲੇਲਾ ਦੇ ਧਿਆਨ ਵਿੱਚ ਉਹ ਇੰਨਾ ਲਿਵਲੀਨ ਹੋ ਗਿਆ ਕਿ ਜਦ ਲੇਲਾ ਨੇ ਆ ਕੇ ਉਸ ਨੂੰ ਬੁਲਾਇਆ ਤਾਂ ਉਸ ਨੂੰ ਕੋਈ ਖਬਰ ਹੀ ਨਹੀਂ ਸੀ। ਕਿਉਂ? ਕਿਉਂਕਿ ਉਸਦੀ ਲੇਲਾ ਤਾਂ ਉਸਦੇ ਅੰਦਰ ਵਸਦੀ ਸੀ। ਰੱਬ ਜੀ ਦੀ ਹਜ਼ੂਰੀ ਪ੍ਰਤੀਤੀ ਹੁੰਦੀ ਹੈ ਐਂ ਜਿਵੇਂ ਕੁਰਸੀ ਨਾਲ ਢੋਹ ਲਾ ਕੇ ਬੈਠੀਏ ਤਾਂ ਕੁਰਸੀ ਦੀ ਪ੍ਰਤੀਤ ਹੁੰਦੀ ਹੈ।